ਜੇ ਮੁੱਖ ਵੇਦ ਗਾਇਤਰੀ ਨਿਰਸੈ।
ਇੱਕ ਪੰਡਿਤ ਆ ਗਿਆ ਕਬੀਰ ਸਾਹਿਬ ਦੇ ਪਾਸ, ਕਬੀਰ ਸਾਹਿਬ ਜੀ ਅਸੀਂ ਵੱਡੇ ਹਾਂ, ਤੁਸੀਂ ਨੀ ਵੱਡੇ ਹੋ ਸਕਦੇ। ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਠੀਕ ਆ ਭਾਈ, ਤੁਸੀਂ ਵੱਡੇ ਹੀ ਹੋ, ਅਸੀਂ ਤੁਹਾਨੂੰ ਵੱਡੇ ਹੀ ਮੰਨਦੇ ਹਾਂ, ਪਰ ਗੱਲ ਤਾਂ ਕਰ ਸਾਡੇ ਨਾਲ। ਕਹਿੰਦੇ ਗੱਲ ਕੀ ਕਰੀਏ, ਅਸੀਂ ਗਾਇਤਰੀ ਮੂੰਹੋਂ ਪੜ੍ਹਦੇ ਹਾਂ, ਵੇਦਾਂ ਦੇ ਪਾਠੀ ਹਾਂ। ਤਾਂ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਅੱਛਾ, ਇਹਨੇ ਨਾਲ ਹੀ ਵੱਡੇ ਹੋਣਗੇ ਹੋ, ਸੁਣੋ ਤੁਹਾਨੂੰ ਉੱਤਰ ਦੇਈਏ।
ਇਹ ਮੁੱਖ ਵੇਦ ਗਾਇਤਰੀ ਨਿਰਸੈ।
ਇਹ ਇਉਂ ਦੱਸ ਪੰਡਿਤ ਜੀ, ਜਿਸ ਈਸ਼ਰ ਦੇ ਮੁੱਖੋਂ ਵੇਦ ਨਿਕਲੇ ਹੈ, ਗਾਇਤਰੀ ਮੰਤਰ ਨਿਕਲਿਆ ਹੈ, ਉਹ ਵੱਡਾ ਕਿ ਤੂੰ ਵੱਡਾ ਹੈ?
ਸੋ ਕਿਉਂ ਬ੍ਰਾਹਮਣ ਵਿਸਰ ਕਰੇ।
ਇਹ ਬ੍ਰਾਹਮਣਾ ਉਹਨੂੰ ਕਿਉਂ ਵਿਸਾਰ ਨਾ ਕਰਦਾ? ਵੇਦਾਂ ਤੇ ਗਾਇਤਰੀ ਚ ਫਸਿਆ ਪਿਆ ਹੈ। ਕਰਮ ਸੂਰਜ ਦਾ ਮੰਤਰ ਹੈ ਗਾਇਤਰੀ, ਵੇਦ ਜਿਹੜੇ ਤ੍ਰਿਗੁਣ ਵਿਸ਼ਿਆ, ਵੇਦਾਂ ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦੇ ਹੈ, ਉਹ ਜਿਹੜਾ ਤਿੰਨਾਂ ਗੁਣਾਂ ਦਾ ਅਤੀਤ ਬ੍ਰਾਹਮਣ ਹੈ ਇਹ ਬ੍ਰਾਹਮਣ।
ਸੋ ਕਿਉਂ ਜੇ ਮੁੱਖ ਵੇਦ ਗਾਇਤਰੀ
ਜਿਸ ਮੂੰਹ ਚੋਂ ਹੇ ਬ੍ਰਹਮਾ, ਬ੍ਰਾਹਮਣ ਜੀ ਤੁਸੀਂ ਵੇਦਾਂ ਦਾ ਪਾਠ ਉਚਾਰਨ ਕਰਦੇ ਰਹਿੰਦੇ ਹੋ ਤੇ ਗਾਇਤਰੀ ਦਾ ਮੁੱਖੋਂ ਉਚਾਰਨ ਕਰਦੇ ਰਹਿੰਦੇ ਹੋ।
ਸੋ ਕਿਉਂ ਬ੍ਰਾਹਮਣ ਵਿਸਰ ਕਰੇ।
ਹੇ ਬ੍ਰਾਹਮਣਾ, ਜਿਸ ਬ੍ਰਹਮ ਦੇ ਤਾਂ ਹੀ ਗਾਇਤਰੀ ਕਹਿੰਦੀ ਹੈ, ਸਾਰਿਆਂ ਦਾ ਅਭਿਮਾਨੀ ਹੈ ਜੋ ਸੂਰਜ ਆਦਿਕਾਂ ਦਾ, ਅਤੇ ਜਿਸ ਦੇ ਤਾਂ ਹੀ ਵੇਦ ਤ੍ਰਿਗੁਣ ਵਿਸ਼ਿਆ ਕਰਮ ਕਾਂਡ ਚਿੱਤੀ ਸ਼ੁੱਧੀ ਵਾਸਤੇ, ਉਪਾਸ਼ਨਾ ਚੰਚਲਤਾ ਗਵਾਉਣ ਵਾਸਤੇ, ਗਿਆਨ ਨਿਸ਼ਚੇ ਵਾਸਤੇ, ਇਹ ਜਿਸ ਨੂੰ ਉਚਾਰਦੇ ਹਨ ਵੇਦ ਸ਼ਾਸਤਰ।
ਸੋ ਕਿਉਂ ਬ੍ਰਾਹਮਣ ਵਿਸਰ ਕਰੇ।
ਇਹ ਬ੍ਰਾਹਮਣ ਉਸ ਵਾਹਿਗੁਰੂ ਨੂੰ ਕਿਉਂ ਵਿਸਾਰ ਨਾ ਕਰਦੇ ਹੋ, ਜਿਹਨੂੰ ਵੇਦ ਸ਼ਾਸਤਰ ਗਾਇਤਰੀ ਅਲਗ ਨੇਤ ਨੇਤ ਕਰਕੇ ਕਹਿੰਦੇ ਹਨ? ਹੇ ਬ੍ਰਾਹਮਣ, ਜਿਸ ਮੂੰਹੋਂ ਤੇਰੇ ਗਾਇਤਰੀ ਤੇ ਵੇਦ ਨਿਕਲਦੇ ਹੈ, ਉਹ ਹਰੀ ਦਾ ਜਸ ਕਹਿੰਦੇ ਹੈ, ਉਸ ਹਰੀ ਨੂੰ ਕਿਉਂ ਵਿਸਾਰ ਨਾ ਕਰਦਾ ਹੈ?
ਜਾ ਕੇ ਪਾਏ ਜਗਤ ਸਭ ਲਾਗੈ।
ਅਤੇ ਹੇ ਬ੍ਰਾਹਮਣ, ਤੂੰ ਤਾਂ ਵੇਦ ਸ਼ਾਸਤਰਾਂ ਦੇ ਮਗਰ ਲੱਗਾ ਹੋਇਆ, ਅਸੀਂ ਉਸ ਹਰੀ ਦਾ ਚਿੰਤਨ ਕਰਦੇ ਹਾਂ, ਤੂੰ ਵੱਡਾ ਕਿ ਅਸੀਂ ਵੱਡੇ ਹਾਂ?
ਜਾ ਕੇ ਪਾਏ ਜਗਤ ਸਭ ਲਾਗੈ।
ਹੇ ਬ੍ਰਾਹਮਣ, ਜਿਸ ਦੇ ਪੈਰੀ ਜਗਤ ਸਾਰਾ ਲੱਗਦਾ ਹੈ, ਬ੍ਰਾਹਮਣ ਜਾਣ ਕੇ ਤੈਨੂੰ ਲੋਕ ਪੂਜਦੇ ਹੈ,
ਪੰਡਿਤ ਹਰ ਨਾ ਕਹੇ।
ਉਹ ਪੰਡਿਤ ਜੀ, ਤੁਸੀਂ ਆਪਣੇ ਆਪ ਨੂੰ ਕਹਿੰਦੇ ਅਸੀਂ ਬ੍ਰਹਮਾ ਦੇ ਮੂੰਹ ਚੋਂ ਨਿਕਲੇ ਹੋਏ ਹਾਂ, ਛਤਰੀ ਭੁਜਾਂ ਚੋਂ ਨਿਕਲੇ ਹੋਏ ਹੈ, ਬੈਸ ਲੱਕ ਚੋਂ ਨਿਕਲੇ ਹੈ, ਸੂਦਰ ਪੈਰਾਂ ਚੋਂ ਨਿਕਲੇ ਹੈ। ਅਸਲ ਚ ਇਹ ਕਿਹਾ ਸੀ ਭਗਵਾਨ ਨੇ, ਇਕਾਦਸ਼ੀ ਚ ਪ੍ਰਸੰਗ ਆਉਂਦਾ ਕਿ ਬ੍ਰਾਹਮਣ ਜਿਹੜੇ ਮੇਰੇ ਮੁੱਖ ਦੇ ਨਾਲ ਜੁੜੇ ਰਹੋ, ਕਿ ਹਰ ਵਕਤ ਵੇਦ ਪਾਠ ਕਰੋ, ਛਤਰੀ ਭੁਜਾਂ ਕਰਕੇ ਜੰਗ ਕਰੋ, ਬੈਸ ਕਿਰਤ ਕਮਾਈ ਕਰੋ, ਸੂਦਰ ਚਰਨੀ ਲੱਗੋ, ਉਸ ਤੋਂ ਤੁਸੀਂ ਇਹਨਾਂ ਚੋਂ ਨਿਕਲੇ ਹੋਏ ਮਨ ਬੈਠੇ ਹੋ। ਹਾਂਜੀ।
ਸੋ ਕਿਉਂ ਪੰਡਿਤ ਹਰ ਨਾ ਕਹੇ।
ਹੇ ਪੰਡਿਤ, ਪਿਛਲੀ ਤੋਂ
ਜਾ ਕੇ ਪਾਏ ਜਗਤ ਸਭ ਲਾਗੈ।
ਜਿਸ ਨੂੰ ਬ੍ਰਾਹਮਣ ਨੂੰ ਦੇਵਤਾ ਮੰਨ ਕੇ ਸਾਰਾ ਜਗ ਤੁਸੀਂ ਚਰਨੀ ਲੱਗਦੇ ਹੋ, ਜਿਸ ਪਰਮੇਸ਼ਰ ਦੇ ਸਾਰਾ ਜਗ ਚਰਨੀ ਲੱਗਦਾ ਹੈ,
ਸੋ ਕਿਉਂ ਪੰਡਿਤ ਹਰ ਨਾ ਕਹੇ।
ਐਸਾ ਵਿਦਵਾਨ ਆਪਣੇ ਆਪ ਨੂੰ ਕਹਾ ਕੇ ਪੰਡਿਤ ਉਸ ਹਰੀ ਨੂੰ ਕਿਉਂ ਨੀ ਕਹਿੰਦਾ, ਉਸਦਾ ਨਾਮ ਕਿਉਂ ਨੀ ਉਚਾਰਦਾ, ਕਿਉਂ ਭੁੱਲਿਆ ਫਿਰਦਾ, ਬੇਮੁਖ ਹੋਇਆ?
ਕਾਹੇ ਮੇਰੇ ਬਾਹਮਣ ਹਰ ਨਾ ਕਹੇ।
ਮੇਰੇ ਨਾਲ ਬਾਹਮਣਾ ਕਿਉਂ ਝਗੜਾ ਕਰਦਾ ਹੈ? ਬਾਹਮਣ ਟੇਢੇ ਮਨ ਵਾਲੇ ਆ, ਹਰੀ ਦੇ ਨਾਮ ਨੂੰ ਨਹੀਂ ਉਚਾਰਦਾ, ਕਿਉਂ ਨੀ ਉਚਾਰਦਾ ਹੈ?
ਰਾਮ ਨਾ ਬੋਲੇ ਪਾਂਡੇ ਦੋਜਕ ਭਰ ਹੈ।
ਇਹ ਪੰਡਿਆ ਬੁੱਧੀ ਵਾਲਿਆ, ਚਤਰ ਆਪਣੇ ਆਪ ਨੂੰ ਕਹਾਉਣ ਵਾਲਿਆ, ਪੋਥੀਆਂ ਦੀਆਂ ਪੰਡਾਂ ਵਾਹੁਣ ਵਾਲਿਆ,
ਦੋਜਕ ਭਰ ਹੈ। ਰਾਮ ਨਾ ਬੋਲੇ ਪਾਂਡੇ ਦੋਜਕ ਭਰ।
ਰਾਮ ਦਾ ਨਾਮ ਨੀ ਬੋਲਦਾ ਹੈ ਪੰਡਿਆ, ਬੁੱਧੀਵਾਨ ਕਹਾਉਣ ਵਾਲੇ ਪੰਡਾ ਨਾਮ ਬੁੱਧੀ ਦਾ ਹੈ, ਦੋਜਕ ਨਰਕੀ ਭੋਗੇਗਾ ਨਾ ਭਰੇਗਾ ਨਰਕ ਨੂੰ ਜਾ ਕੇ।
ਰਹਾਉ ਆਪਨ ਊਚ ਨੀਚ ਘਰ ਭੋਜਨ।
ਦੇਖ ਤੂੰ ਆਪਣੇ ਆਪ ਨੂੰ ਮੁੱਖੋਂ ਨਿਕਲਿਆ ਹੋਇਆ ਬ੍ਰਹਮਾ ਦੇ ਮੰਨਦਾ ਹੈ ਕਿ ਉੱਚੀ ਕੋਲ ਵਾਲੇ ਹਾਂ ਅਸੀਂ, ਤੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾ ਤਾਂ ਆਣ ਬਾਟ ਕਾਹੇ ਨੀ ਆਇਆ, ਇਹ ਵੀ ਕਦੇ ਚੇਤੇ ਕੀਤਾ ਹੈ?
ਨੀਚ ਘਰ ਭੋਜਨ।
ਅਤੇ ਆਪਣੇ ਆਪ ਨੂੰ ਉੱਚਾ ਮੰਨੀ ਬੈਠਾ ਤੇ ਨੀਵਿਆਂ ਘਰਾਂ ਚ, ਤੈਨੂੰ ਪਤਾ ਹੈ ਵੇਦ ਚ ਲਿਖਿਆ ਹੋਇਆ ਜਨਮ ਜਾ ਕੇ ਸੂਦਰਾ ਦੰਸ ਸੰਸਕਾਰੇ ਤੇ ਜੋਤਵਾ ਵੇਦ ਪਾਠੀ ਭਵੇਤ ਵਿਪਰਾ ਬ੍ਰਹਮ ਜਨੰਤੀ ਤੀ ਬ੍ਰਾਹਮਣਾ। ਇਸ ਗੱਲ ਨੂੰ ਨੀ ਸਮਝਿਆ ਤੈ, ਆਪਣੇ ਆਪ ਨੂੰ ਉੱਚਾ ਮੰਨੀ ਬੈਠਾ ਜਾਤੀ ਅਮਾਨ ਕਰਕੇ,
ਨੀਚ ਘਰ ਭੋਜਨ,
ਛਤਰੀਆਂ ਨੂੰ ਬੈਂਸਾਂ ਨੂੰ ਸੂਦਾਂ ਨੂੰ ਆਪ ਤੋਂ ਨੀਵੇਂ ਮੰਨਦਾ ਕਿ ਨੀ, ਰੋਟੀ ਉਹਨਾਂ ਦੀ ਵੀ ਖਾ ਲੈਣਾ, ਉਹਨਾਂ ਦੇ ਘਰ ਨੀਵਿਆਂ ਦੇ ਘਰਾਂ ਚ ਰੋਟੀ ਖਾਣਾ ਹੈ।
ਅਠੇ ਕਰਮ ਕਰ ਉਦਰ ਭਰ ਹੈ,
ਤੂੰ ਬ੍ਰਾਹਮਣ ਕਿਵੇਂ ਬਣ ਗਿਆ? ਇਸੇ ਪ੍ਰਕਾਰ
ਆਪਣ ਊਚ ਨੀਚ ਘਰ ਭੋਜਨ,
ਆਪਣੇ ਆਪ ਨੂੰ ਉੱਚੀ ਕੋਲ ਵਾਲਾ ਕਹਾਉਣਾ, ਨੀਵੀਂ ਜਾਤ ਵਾਲਿਆਂ ਦੇ ਘਰੀ ਰੋਟੀਆਂ ਖਾਂਦਾ ਫਿਰਦਾ ਹੈ।
ਹਠੇ ਕਰਮ ਕਰ ਉਦਰ ਭਰ ਹੈ,
ਹੱਠ ਵਾਲੇ ਕਰਮ ਕਰਦਾ, ਅੰਦਰੋਂ ਪ੍ਰੇਮ ਨਹੀਂ ਹੈ। ਲੋਕ ਦਿਖਾਵੇ ਦੇ ਹੱਠ, ਆ ਬੀਬੀ ਬੱਚਿਆਂ ਨੂੰ ਥੋੜੇ ਬੁਰਾ ਲੋ,
ਕਰਮ ਕਰ ਉਦਰ ਭਰ ਹੈ,
ਹੱਠ ਵਾਲੇ ਕਰਮ ਨਿਵਲੀ ਧੋਤੀ ਆਦਿ ਕਰਦਾ ਹੈ ਤੇ ਪੇਟ ਭਰਦਾ ਹੈ, ਆਪਦੇ ਪੇਟ ਤੋਰਨ ਵਾਸਤੇ ਪਖੰਡ ਕਰਦਾ ਹੈ।
ਚੌਦਸ ਅਮਾਵਸ ਰਜ ਰਜ ਮੰਗ ਹੈ,
ਕਦੇ ਕਹਿੰਦਾ ਨਰਸਿੰਘ ਚੌਦੇ ਹੈ, ਇਹ ਕਹਿੰਦਾ ਸਮਾਪਤੀ ਮੱਸਿਆ ਹੈ, ਅੱਜ ਰਾਮਨੌਮੀ ਹੈ, ਅੱਜ ਕ੍ਰਿਸ਼ਨ ਅਸ਼ਟਮੀ ਹੈ, ਇਸ ਪ੍ਰਕਾਰ ਅੱਜ ਬਾਵਨ ਦਵਾਦਸ਼ੀ ਹੈ। ਇਉਂ ਰਚ ਰਚ ਕੇ ਇਹਨਾਂ ਥਿੱਤਾਂ ਨੂੰ ਰਚਾ ਰਚਾ ਕੇ ਰਾਹੂ ਕੇ ਤੂੰ ਤੋਂ ਬੈਲ ਹਮਾਰੇ ਸਾੜ ਸਪੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਮਾਰ ਲਿਆਵੇ ਛੇਤੀ। ਇਉਂ ਰਚਾ ਰਚਾ ਕੇ ਲੋਕਾਂ ਦੇ ਉੱਤੇ ਕਿ ਅੱਜ ਤੈਨੂੰ ਕਪਾਹੂ ਦੇਵਤੇ ਦਾ ਰੁੰਨਣਾ ਹੈ, ਇਸ ਕਰਕੇ ਇਸ ਵਿਆਹ ਦੇ ਵਿੱਚ ਚਾਰ ਪੰਡਾਂ ਕਪਾਹ ਦੀਆਂ ਨਾਲ ਬੇਦੀ ਦੇ ਬੰਨ ਕੇ ਰੱਖੋ। ਤਾਂ ਦੂਆ ਵਿਆਹ ਵੇਖਣ ਵਾਸਤੇ ਪੁੱਤ ਵਾਲਾ ਆਇਆ, ਜਦੋਂ ਉਹ ਕਹਿੰਦਾ ਅਸ਼ਚਰਜ ਵਿਆਹ ਹੰ, ਬੜਾ ਅਸ਼ਚਰਜ ਵਿਆਹ ਹੈ, ਕਿਉਂਕਿ ਚੌਤਰਫ ਕਪਾਹ ਹੰ, ਚਾਰ ਸਪੇਰੇ ਬੇਦੀ ਦੇ ਕਪਾਹ ਬੰਨੀ ਹੋਈ ਹੈ। ਉਹ ਕਹਿੰਦਾ ਚੁੱਪ ਗੁੜੁੱਪੂ ਕਿ ਕੈਸੀ ਸੰਸਕ੍ਰਿਤ ਬੋਲਦੇ ਹੈ, ਅਤੇ ਮੁਗਦੰ ਲੁੱਟੂ ਮੂਰਖਾਂ ਨੂੰ ਲੁੱਟਦੇ ਹਾਂ। ਫਿਰ ਉਹ ਕਹਿੰਦਾ ਮੈਨੂੰ ਕੀ ਦਿਆਂ ਕਿ ਅਰਧੋ ਅਰਧ ਸਵਾਹਾ, ਅੱਧੋ ਅੱਧ ਦਿਆਂਗੇ ਸਵਾਹਾ ਅਗਨ ਦੇਵਤੇ ਦੀ ਇਸਤਰੀ ਦਾ ਨਾਂ ਹੈ। ਇਉਂ ਕਹਿ ਕੇ ਹੂਤੀ ਪਾਤੀ। ਮਗਰੋਂ ਬਾਹਮਣ ਪੁੱਤ ਵਾਲਾ ਮੰਗਣ ਲੱਗਾ, ਕਹਿੰਦਾ ਸਾਨੂੰ ਸਵਾਹ ਕਿਹਾ ਸੀ, ਸਵਾਹ ਲੈ ਲਾ, ਤੈਨੂੰ ਕੀ ਮੈਂ ਦੇਵਾਂ। ਇਉਂ ਕਪਾਹੂ ਦੇਵਤੇ ਦੀ ਕਰੋਪੀ ਕਰਕੇ ਕਈਆਂ ਨੂੰ ਰਚ ਰਚ, ਇਉਂ ਰਾਹੂ ਕੇਤੂ ਆਦਿਕ ਰਚ ਰਚ ਕੇ ਮੰਗਦੇ ਹਨ ਰਚਾਰ ਜਾ ਕੇ ਲੋਕਾਂ ਤੋਂ।
ਕਰ ਦੀਪਕ ਲੈ ਕੂਪ ਪਰ,
ਹੱਥ ਵਿਚ ਸ਼ਾਸਤਰ ਗਿਆਨ ਰੂਪੀ ਦੀਵਾ ਫੜਿਆ ਹੋਇਆ, ਮਨ ਰੂਪੀ ਹੱਥ ਵਿਚ, ਤੇ ਆਪ ਹੀ ਸੰਸਾਰ ਰੂਪੀ ਖੂਹ ਚ ਪੈ ਰਹੇ ਹਨ, ਡੁੱਬ ਰਹੇ ਹਨ।
ਤੂੰ ਬ੍ਰਾਹਮਣ ਮੈਂ ਕਾਸੀਕ ਜੁਲਹਾ,
ਹੇ ਭਾਈ ਭਗਤਾਂ ਨੂੰ ਤੁਸੀਂ ਤੰਗ ਕਰਦੇ ਹੋ, ਮੈਂ ਸੱਚੇ ਬਚਨ ਕਹਿੰਦਾ। ਕਬੀਰ ਸਾਹਿਬ ਕਹਿੰਦੇ ਠੀਕ ਹੈ, ਤੂੰ ਕਾਸੀ,
ਤੂੰ ਬ੍ਰਾਹਮਣ ਮੈਂ ਕਾਸੀਕ ਜੁਲਹਾ,
ਤੂੰ ਤਾਂ ਭਾਈ ਬ੍ਰਾਹਮਣ ਆਪਣੇ ਆਪ ਨੂੰ ਮੰਨਦਾ, ਮੈਂ ਵੀ ਕਾਂਸੀ ਦਾ ਜੁਲਾਹਾ ਹੀ ਹਾਂ ਨਾ।
ਓਏ ਤੋਏ ਬਰਾਬਰੀ ਕੈਸੇ,
ਅਸੀਂ ਮਾਰਾ ਗਰੀਬ ਜੁਲਾਹੇ ਹੋਏ, ਤੁਸੀਂ ਬ੍ਰਾਹਮਣ ਹੋਏ, ਮੇਰੀ ਤੇ ਤੇਰੀ ਬਰਾਬਰੀ ਕਿਵੇਂ ਬਣ ਸਕਦੀ ਹੈ?
ਹਮਰੇ ਰਾਮ ਨਾਮ ਕਹਿ ਉਬਰੇ,
ਨਾਲ ਤੈਨੂੰ ਉੱਤਰ ਵੀ ਦੇ ਦਿੰਦੇ, ਸੁਣ ਲੈ, ਅਸੀਂ ਤਾਂ ਭਾਈ ਰਾਮ ਦਾ ਨਾਮ ਕਹਿ ਕੇ ਉਬਰ ਕੇ ਬਚ ਗਏ ਹਾਂ।
ਵੇਦ ਭਰੋਸੇ ਪਾਂਡੇ ਡੂਬ ਮਰ,
ਪੰਡਿਆ ਤੂੰ ਵੇਦਾਂ ਦੇ ਭਰੋਸੇ ਡੁੱਬ ਡੁੱਬ ਕੇ ਮਰ ਜਾਏਗਾ, ਸੋ ਪਹਿਰੂਆ ਦੇਖਤ ਕਹੇਗਾ ਪਹਿਰੇਦਾਰ ਹੈ ਮੇਰੇ, ਡੁੱਬ ਜਾਏਗਾ, ਕਮਾਈ ਨੀ ਕਰਦਾ ਹੈ। ਇਸੇ ਪ੍ਰਕਾਰ
ਤੂੰ ਬ੍ਰਾਹਮਣ ਮੈਂ ਕਾਸੀਕ ਜੁਲਹਾ,
ਤੂੰ ਬ੍ਰਾਹਮਣ ਟੇਢੇ ਮਨ ਵਾਲਾ ਹੈ ਤੂੰ, ਮੈਂ ਕਾਂਸੀ ਪ੍ਰਕਾਸ਼ ਨੂੰ ਦਾ ਜੋ ਲਾਹਾ ਲੈਣ ਵਾਲਾ ਹਾਂ।
ਓਏ ਤੋਏ ਬਰਾਬਰੀ ਕੈਸੇ ਕਹਿ,
ਅਸੀਂ ਲਾਹਾ ਲੈਣਾ ਹੋਇਆ ਤਾਂ ਹੰਕਾਰ ਵਿੱਚ ਡੁੱਬਣਾ ਹੋਇਆ, ਤੇਰੀ ਤੇ ਮੇਰੀ ਬਰਾਬਰੀ ਕਿਵੇਂ? ਇੱਕ ਡੁੱਬਣ ਵਾਲਾ ਇੱਕ ਤਰਨ ਵਾਲਾ ਹੈ।
ਹਮਰੇ ਰਾਮ ਨਾਮ ਕਹਿ
ਉਬਰੇ, ਕਬੀਰ ਕਿਸ ਪ੍ਰਕਾਰ ਜਿੱਤ ਗਿਆ? ਕਹਿੰਦੇ ਅਸੀਂ ਰਾਮ ਦਾ ਨਾਮ ਕਹਿ ਕੇ ਬਚ ਗਏ ਹਾਂ। ਕਬੀਰ ਸਾਹਿਬ ਜੀ ਕਹਿੰਦੇ ਹਨ ਹਮਾਰੇ
ਵੇਦ ਭਰੋਸੇ ਪਾਂਡੇ ਡੂਬ,
ਪੰਡਿਆ ਕਮਾਈ ਨੀ ਕਰਦਾ ਨਾਮ ਦੀ, ਵੇਦਾਂ ਦੇ ਭਰੋਸੇ ਡੁੱਬ ਡੁੱਬ ਕੇ ਨਰਕ ਚ ਮਰੇਗਾ, ਜੂਨਾ ਚ ਪਵੇਗਾ, ਇਹ ਹਾਲਤ ਹੋਵੇਗੀ।
ਤੂੰ ਬ੍ਰਾਹਮਣ ਮੈਂ ਕਾਸੀਕ ਜੁਲਹਾ, ਤੋਹੇ ਬਰਾਬਰੀ ਕੈਸੇ ਕਹਿ ਬਨ ਹੈ, ਹਮਰੇ ਰਾਮ ਨਾਮ ਕਹਿ ਉਬਰੇ, ਵੇਦ ਭਰੋਸੇ ਪਾਂਡੇ ਡੂਬ ਮਰ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਗਰੀਬ ਨਿਵਾਸ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਭਗਤ ਬਾਣੀ ਉਚਾਰਨ ਕਰਾ ਰਹੇ ਹਨ। ਇਸ ਵਿੱਚ ਸਾਰੇ ਸੰਸਾਰ ਨੂੰ ਇੱਕ ਵਿਰਾਟ ਰੂਪੀ ਦ੍ਰਿਸ਼ ਕਥਨ ਕੀਤਾ ਹੈ। ਸੋ ਪਵਿੱਤਰ ਅਲੰਕਾਰ ਦੁਆਰਾ ਕਬੀਰ ਸਾਹਿਬ ਜੀ ਸੰਸਾਰ ਨੂੰ ਦ੍ਰਿਸ਼ ਰੂਪ ਕਰਕੇ ਕਥਨ ਕਰਦੇ ਹੋਏ ਫਰਮਾਉਂਦੇ ਹਨ।
ਤਰਵਰ ਏਕ ਅਨੰਤ ਡਾਰ ਸਾਖਾ,
ਹੇ ਭਾਈ ਤਰਵਰ ਇਹ ਸੰਸਾਰ ਰੂਪੀ ਇੱਕ ਦ੍ਰਿਸ਼ ਹੈ, ਦ੍ਰਿਸ਼ਾਂ ਚੋਂ ਦ੍ਰਿਸ਼ ਸ੍ਰੇਸ਼ਟ ਹੈ।
अनंत डार साखा
अनंत जो परमेश्वर है वह मूल रूप है संसार का मुढ़ रूप है ते तीन गुण जेड़े डारिया दी न्याई हैं साखा ब्रह्मा विष्णु शिवजी देवते हन
पूप पत्र रस भरिया
अते फुल लगे हुए हन ते पत्र लगे हुए हन फुल दी न्याई जेड़े होर देवते हन ओ हन ते पत्रिया दी न्याई जीव हनगे जा पूप फुलां दी न्याई जीआं दे कर्म हनगे ते पत्र जेड़े जीव हनगे उत्तम मध्यम कनिष्ठ अते रस भरिया चेतन सत्ता रूपी रस नाल ए सारा संसार रूपी बिरछ दियां डाणियां भरियां होईयां हन
एह अमृत की बाड़ी है रे
ए भाई अमृत रूप जो परमेश्वर है ओदी प्राप्ति वाली सोहनी बगीची बनी हुई है
इन हर पूरा करिया
ओ श्री अकाल पुरख पूर्ण ने आप ही ये सृष्टि रचना कीती है
जानी जानी रे राजा राम की कहानी
फिर भाई जानी जो प्यारा है जानी जो जानने योग राम है ओह दी कहानी असी जानना कीती है
अंतर ज्योत राम परगासा
अंदर ज्योति स्वरूप राम है जिसका सारे अंदर ज्ञान रूपी प्रकाश है
गुरमुख बिरला जानी
गुरों द्वारा किसे किसे बिरले गुरमुख ने जानना कीती है राम करके आया करो
रहाओ पावर एक पोप रस बीधा
कहंदे पावर एक ए जिज्ञास रूपी पौरा एक है जो वेद शास्त्रा के सिद्धांत रूपी फुल विच बीधा मिलिया होया है
बारह ले और तरिया
जिसने बारह ले और तरिया बारह पंखड़िया वाला जो हृदय है द्वास दल अब अंतर मंत्र इस दे अंदर ओम नमो भगवते वासुदेवाय ये बारह अखर हैं इस मंत्र नू ले के योगियां धारण किया है
सूरह मध्य पवन चकूरिया
सोलह अखर हरे राम 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 हरे 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 कृष्ण कृष्ण हरे कृष्ण कृष्ण हरे हरे इस प्रकार सोलह मंत्र हनगे ये सूरह
मध्य पवन चकूरिया
ये विच योगी ने आदे पवन स्वासा नू चकोरिया मेलना कीता है
आकाशे फर फरिया
जा सोलह पत्र वाला जो अनाहत चक्र है उस विच सांझी सतर दे अखर ते लिलरी ते रिली नाल आ करके ये सोलह अखर बनदे हन हां जी
सूरह मध्य पवन चकूरिया
ये सोलह दलां वाले अनाहत चक्र विच पौन स्वासा नू चकोलना कीता रिदे कवल विच
आकाशे फर फरिया
अते आकाशे दसवें द्वार विच योगानंद दा फल उनू फलिया है इस प्रकार योगी ने नंद नू माणिया है
सहज सुन एक बिरवा उपजिया
इस प्रकार सहज शांति दे नाल सुन दसवें द्वार जेड़ा टिकिया योगी ओनू ए बिरवा बूटा चेतन दी लाड दा प्रकाश रूप पैदा होया प्रगट होया है
धरती जल हर सोखिया
अते धरती जल हर सोखिया धरती दे दे अंदर जेड़ी पदार्थां रूपी जल दी वाशना सी ओनू हर दिता अते अंदर योगी दे जेड़ी दिब रिद्धियां सिद्धियां दी वाशना सी ओह जल नू भी सोख दिता
कह कबीर हां ताका सेवक
कबीर साहिब जी कहंदे मैं उस गुरु दा सेवक हां
जिन एहो बिरवा देखे
जिसने ये बराट रूपी बिरवा देखना कीता है ये किवें बराट रूप बिरवा है जी दसो तां सुन के कहंदे हन मुढ़ो ही
तरवर एक अनंत डार साखा
ये भाई अनंत जो एक परमेश्वर है ਉਹ ਤਾਂ ਭੂਮਾ ਰੂਪ ਹੈ ਬ੍ਰਹਮ ਧਰਤੀ ਦੀ ਨਿਆਈ ਹੈ ਉਸ ਦੇ ਵਿੱਚ ਈਸ਼ਵਰ ਜਿਹੜਾ ਬੀਜ ਦੀ ਨਿਆਈ ਹੈ ਹਿਰਨ ਗਰਭ ਅੰਕੁਰ ਦੀ ਨਿਆਈ ਹੈ ਤੇ ਵਿਰਾਟ ਮੂਲ ਦੀ ਨਿਆਈ ਹੈ ਉਹਦੇ ਵਿੱਚ
ਤਰਵਰ ਏਕ ਅਨੰਤ ਡਾਰ ਸਾਖਾ
ਅਤੇ ਇਸ ਪ੍ਰਕਾਰ ਦਾ ਬਿਰਸ਼ਾ ਇੱਕ ਵਿਰਾਟ ਰੂਪ ਬਣਿਆ ਹੋਇਆ ਅੱਗੇ ਊਰਧ ਮੂਲ ਚ ਸਾਖਤ ਲਾਇਆ ਚਾਰ ਬੇਜ ਲਾਗੇ ਬਚਨ ਕੀਤੇ ਗੁਰੂ ਜੀ ਦੀਆਂ ਅਸ਼ਟਪਦੀਆਂ ਚ ਹਾਂਜੀ
ਤਰਵਰ ਏਕ ਅਨੰਤ ਡਾਰ ਸਾਖਾ
ਅਨੰਤ ਬ੍ਰਹਮ ਭੂਮਾ ਰੂਪ ਹੈ ਸੁਧ ਬ੍ਰਹਮ ਈਸ਼ਰ ਬੀਜ ਰੂਪ ਹੈ ਹਿਰਨ ਗਰਭ ਅੰਕੁਰ ਰੂਪ ਹੈ ਬਰਾੜ ਜਿਹੜਾ ਹੈ ਮੂਲ ਰੂਪ ਹੈ ਅੱਗੇ
ਅਨੰਤ ਡਾਰ ਸਾਖਾ
ਅੰਤ ਤੋਂ ਰਹਿਰ ਸਾਹਿਬ ਸਿੰਘ ਜਿਹੜੇ 33 ਕਰੋੜ ਦੇਵਤੇ ਹਨਗੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਡਾਲੀਆਂ ਦੀ ਨਿਆਈ ਹਨਗੇ ਤੇ ਅਨੰਤ ਜਿਹੜੇ ਬਾਕੀ ਦੇ ਡਾਲੀਆਂ ਦੀ ਨੇ ਤੇ ਸਾਖਾ ਉਹਦੇ ਡਾਲੀਆਂ ਚੋਂ ਪਰਤ ਡਾਲੀਆਂ ਇਸ ਪ੍ਰਕਾਰ ਇਹ ਡਾਣੀਆਂ ਦੀ ਨਿਆਈ ਹਨ ਇਸੇ ਪ੍ਰਕਾਰ
ਤਰਵਰ ਏਕ ਅਨੰਤ ਡਾਰ ਸਾਖਾ
ਤਰਵਰ ਜੋ ਸ਼ੁੱਧ ਬ੍ਰਹਮ ਇੱਕ ਭੂਮਾਰੂ ਬ੍ਰਹਮ ਹੈ ਉਹ ਉਸ ਦੇ ਵਿਚ ਬਰਾਟ ਇੱਕ ਤਰਵਰ ਬਿਰਸ਼ ਦੀ ਨਿਆਈ ਹੈ ਜਿਹਦੇ ਚ ਈਸ਼ਵਰ ਬੀਜ ਦੀ ਨਿਆਈ ਹੈ ਹਿਰਨਗਰ ਅੰਕੁਰ ਦੀ ਨਿਆਈ ਹੈ ਤੇ ਸਾਖਾ ਕਰਨਾ ਮੈਤਰੀ ਮੋਤਾ ਪੇਖਿਆ ਜਿਨ੍ਹਾਂ ਨੇ ਗਿਆਨਵਾਨਾਂ ਨੇ ਆਪਣੇ ਹਿਰਦੇ ਚ ਇਸ ਰੂਪ ਨੂੰ ਪ੍ਰਗਟ ਕੀਤਾ ਹੈ ਇਹ ਸਰਵਣ ਮਨ ਅਭਿਆਸ ਰੂਪ ਉਹਨਾਂ ਦੀਆਂ ਸਾਖਾਂ ਹਨ ਤੇ ਤਰਵਰ ਅਨੇਕ
ਤਰਵਰ ਏਕ ਅਨੰਤ ਡਾਰ ਸਾਖਾ
ਇਸ ਪ੍ਰਕਾਰ ਕਰਨਾ ਮੈਤਰੀ ਮੁਤਾ ਪੇਖਿਆ ਜਿਹੜੀਆਂ ਇਹ ਡਾਲੀਆਂ ਹਨਗੀਆਂ ਤੇ ਸਾਖਾ ਸਰਵਣ ਮਨ ਅਭਿਆਸ ਰੂਪ ਹੈ ਅਨੇਕ ਪ੍ਰਕਾਰ ਦੀਆਂ
ਪੋਹਪ ਪੱਤਰ ਰਸ ਭਰੀਆ
ਪੋਹਪ ਧਰਮ ਰੂਪੀ ਫੁੱਲ ਲੱਗੇ ਹੋਏ ਹੈ ਅਤੇ ਪੱਤਰ ਦੀ ਨਿਆਈ ਜੋ ਨਿਸਕਾਮ ਕਰਮਾਂ ਦੇ ਪੱਤਰ ਲੱਗੇ ਹੋਏ ਹਨ
ਰਸ ਭਰੀਆ
ਅਤੇ ਰਸ ਬ੍ਰਹਮਾਨੰਦ ਦੇ ਨਾਲ ਇਹ ਭਰੀਆਂ ਹੋਈਆਂ ਹਨ
ਇਹ ਅੰਮ੍ਰਿਤ ਕੀ ਬਾੜੀ ਹੈ
ਇਹ ਅੰਮ੍ਰਿਤ ਬ੍ਰਹਮਾਨੰਦ ਦੀ ਇਹ ਬਗੀਚੀ ਲੱਗੀ ਹੋਈ ਹੈ ਇਹ ਭਾਈ
ਹਰ ਪੂਰਾ ਕਰੀ
ਉਹ ਸਰੀ ਪੂਰੇ ਪਰਮੇਸ਼ਵਰ ਨੇ ਇਸ ਨੂੰ ਕਰਨਾ ਕੀਤਾ ਪੈਦਾ ਕੀਤਾ ਹੈ
ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ
ਜਾਨੀ ਜੋ ਜਾਣਨੇ ਯੋਗ ਰਾਮ ਹੈ ਅਤੇ ਜਾਨੀ ਜੋ ਪਿਆਰਾ ਹੈ ਉਸ ਰਾਮ ਦੀ ਇਹ ਕਥਾ ਗੁਰਾਂ ਦੁਆਰਾ ਜਾਣਨੇ ਯੋਗ ਗੁਰਾਂ ਦੁਆਰਾ ਜਾਣੀ ਹੈ
ਅੰਤਰ ਜੋਤ ਰਾਮ ਪਰਗਾਸਾ
ਅੰਦਰ ਉਹ ਜੋਤੀ ਸਰੂਪ ਪ੍ਰਕਾਸ਼ ਸਰੂਪ ਰਾਮ ਹੈ ਜਿਹਦਾ ਸਾਰਿਆਂ ਇੰਦਰੀਆਂ ਚ ਬਿਰਤੀਆਂ ਵਿਚ ਪ੍ਰਕਾਸ਼ ਹੋ ਰਿਹਾ ਹੈ
ਗੁਰਮੁਖ ਬਿਰਲਾ ਜਾਨੀ
ਖੱਟ ਜੋਤੀਆਂ ਵਿਚ ਵੀ ਚੰਦ ਸੂਰਜ ਆਦਿਕਾਂ ਚ ਵੀ ਜਿਹਦਾ ਪ੍ਰਕਾਸ਼ ਹੋ ਰਿਹਾ ਹੈ
ਗੁਰਮੁਖ ਬਿਰਲਾ ਜਾਨੀ
ਕਿਸੇ ਕਿਸੇ ਬਿਰਲੇ ਗੁਰਮੁਖ ਨੇ ਇਹ ਗੁਰਾਂ ਦੀ ਸਿੱਖਿਆ ਦੁਆਰਾ ਜੋਤੀ ਸਰੂਪ ਦੇ ਤਾਂ ਹੀ ਜਾਨੀ ਜਾਣਿਆ ਹੈ ਭੌਰਾ ਹੈ ਇੱਕ ਤੇ ਪੋਹ ਪਰਸ ਬੀਧਾ ਪੋਹਪ ਜੋ ਵੇਦ ਸ਼ਾਸਤਰਾਂ ਦੇ ਸਿਧਾਂਤ ਹੈ ਤਾਂ ਤੁੰਗ ਦਾ ਸੋਧਨ ਰੂਪ ਜੀਵੀ ਆਤਮਾ ਪਰਾਤਮਾ ਇੱਕ ਕਰੇ ਰੂਪ ਅਦਵੈਤਾਨੰਦ ਤੇ ਪਰਤਕ ਚੇਤਨੀ ਕੋਈ ਰੂਪ ਹਨ ਜੀਵ ਦਾ ਸਾਖੀ ਤੇ ਈਸ਼ਵਰ ਦਾ ਸਾਖੀ ਉਹ ਸ਼ੁੱਧ ਆਤਮਾ ਹੈ ਸੱਚ ਆਨੰਦ ਰੂਪ ਹੈ ਇਸ ਪ੍ਰਕਾਰ ਪੋਹਪ ਫੁੱਲ ਦੀ ਨਿਆਈ ਜੋ ਸਿਧਾਂਤ ਹੈ ਵੇਦ ਸ਼ਾਸਤਰਾਂ ਦਾ ਉਸ ਦੇ ਸਿਧਾਂਤ ਰੂਪੀ ਰਸ ਬ੍ਰਹਮਾਨੰਦ ਜੀ ਦਾ ਬਿੰਨਿਆ ਗਿਆ ਜਿਗਿਆਸੂ ਰੂਪੀ ਭੌਰੇ ਦਾ ਚਿੱਤ
ਬਾਰਹ ਲੇ ਔਰ ਧਰਿਆ
ਉਹਨਾਂ ਨੇ ਫਿਰ ਬਾਰਹ ਬਾਹਰ ਜਾਂਦੇ ਮਨ ਨੂੰ ਲੈ ਕੇ ਹਿਰਦੇ ਚ ਧਰ ਲਿਆ ਰੱਖ ਲਿਆ ਹੈ ਜਾਂ ਬਾਰਾਂ ਅੱਖਰਾਂ ਮਾਰਾ ਸਾਰੇ ਗੁਰਮਤਿ ਦਾ ਨਾਮ ਹੈ ਇੱਕ ਓਂਕਾਰ ਸਤਨਾਮ ਗੁਰਪ੍ਰਸਾਦ ਇਸ ਨੂੰ ਹਿਰਦੇ ਚ ਲੈ ਕੇ ਧਰਿਆ ਹੈ ਵਸਾਇਆ ਹੈ
ਸੂਰਹ ਮੱਧੇ ਪਵਨ ਚ ਘੂਰਿਆ
ਤੇ 16 ਅੱਖਰਾਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਹੈ ਇਸ ਨੂੰ ਹਿਰਦੇ ਚ ਲੈ ਕੇ ਧਰਿਆ ਵਸਾਇਆ ਹੈ ਖੋੜਸੇ ਮੰਤਰ ਦੇ ਤਾਂ
ਪਵਨ ਚ ਘੂਰਿਆ
ਸੋਰਹ ਮੱਧੇ ਤੇ 16 ਅੱਖਰਾਂ ਜੋ ਨਾਮ ਹੈ ਇਹਦੇ ਚ ਪਵਨ ਸਵਾਸਾਂ ਨੂੰ ਝਕੋਰਿਆ ਮਿਲਾਉਣਾ ਕੀਤਾ ਹੈ ਇਸੇ ਪ੍ਰਕਾਰ ਬਾਰਹ
ਬਾਰਹ
ਲੇ ਉਰ ਧਰਿਆ
ਬਾਰਹ ਲੇ ਉਰ ਧਰਿਆ
ਬਾਰਹ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਮਨ ਤੇ ਬੁੱਧ ਇਹਨਾਂ ਦਮਨ ਕਰਕੇ ਹਿਰਦੇ ਚ ਵਸਾਇਆ ਹੈ ਜਾਂ ਵਿਰਾਗ ਵੇ ਖੜ ਸੰਪਤੀ ਮੋਖ ਇੱਛਾ ਸਰਵਣ ਮਨ ਅਭਿਆਸਨ ਤਤੋਂ ਦਾ ਸੋਧਨ ਇਹ 8 ਹਨਗੇ ਤੇ 4 ਅੰਤਾਕਰਨ ਦਾ ਨਿਰੋਧ ਕਰਕੇ ਤੇ 4 ਮਹਾਂਵਾਕਾਂ ਨੂੰ ਇਸ ਪ੍ਰਕਾਰ 12 ਨੂੰ ਲੈ ਕੇ ਵਿੱਚ ਧਰਿਆ ਵਸਾਇਆ ਹੈ
ਸੂਰਹ ਮੱਧੇ ਪਵਨ ਚ ਘੂਰਿਆ
ਅਤੇ ਸੂਰਹ ਮੱਧੇ ਪਵਨ ਚ ਘੂਰਿਆ ਪਵਨ ਪਰਮੇਸ਼ਰ ਨਾਮ ਵਿੱਚ ਜਦੋਂ ਪਰਿਣ ਥੋੜਾ ਕਰ ਲੈ ਜਦੋਂ ਪਵਿੱਤਰ ਪਰਮੇਸ਼ਰ ਦੇ ਨਾਮ ਵਿੱਚ ਪਵਨ ਪਵਿੱਤਰ ਮਨ ਨੂੰ ਝਕੋਰਿਆ ਮਿਲਾਉਣਾ ਕੀਤਾ
ਆਕਾਸ਼ੇ
ਸੋਰ ਹੈ ਉਹ ਜੰਮਣ ਮਨ ਤੋਂ ਰਹਿਤ ਹੋ ਗਏ ਹਨ
ਆਕਾਸ਼ੇ ਫਰ ਫਰਿਆ
ਆਕਾਸ਼ੇ ਜੋ ਚਿਦਾਕਾਸ਼ ਬ੍ਰਹਮ ਹੈ ਉਸ ਦਾ ਫਲ ਜੋ ਬ੍ਰਹਮਾਨੰਦ ਹੈ ਉਹ ਫਲ ਉਸ ਜਿਗਿਆ ਤਤਵੇ ਤੇਰੇ ਹਿਰਦੇ ਅੰਦਰ ਫਲਿਆ ਹੈ, ਪ੍ਰਾਪਤ ਹੋਇਆ ਅਪਰੋਹ ਗਿਆਨ ਦਾ ਫਲ।
ਸਹਿਜ ਸੁਨ ਇੱਕ ਬਿਰਵਾ ਉਪਜਿਆ,
ਸਹਿਜ ਜੋ ਗਿਆਨ ਸੁਨ ਅਫੁਰ ਰੂਪ ਹੈ, ਗਿਆਨ ਸਰੂਪ ਹੈ ਤੇ ਹੈ ਅਫੁਰ, ਸਾਰਿਆਂ ਫੁਰਨਿਆਂ ਤੋਂ ਰਹਿਤ ਹੈ। ਇੱਕ ਐਸਾ ਅਪਰੋਹ ਗਿਆਨ ਰੂਪੀ ਬਿਰਵਾ ਬੂਟਾ ਤੱਤ ਵੇਤਿਆਂ ਦੇ ਉਪਜਿਆ ਪੈਦਾ ਹੋਇਆ ਹੈ।
ਧਰਤੀ ਜਲ ਹਰ ਸੋਖਿਆ,
ਜਿਸ ਨੇ ਧਰਤੀ ਬੁੱਧੀ ਦਾ ਜਿਹੜਾ ਜਲ ਸੀ, ਇਹ ਦੁਨੀਆਂ ਦੇ ਪਦਾਰਥਾਂ ਦੀ ਇੱਛਾ ਤੇ ਜਿਹੜੀ ਸਵਰਗ ਆਦਿਕਾਂ ਦੇ ਬ੍ਰਹਮ ਲੋਕ ਦੇ ਦਿਵ ਭੋਗਾਂ ਦੀ ਇੱਛਾ ਸੀ, ਉਹ ਸਵਰਗ ਦਾ ਉਤਲਾ ਪਾਣੀ ਸੀ। ਜਿਵੇਂ ਕਵਲ ਦਾ ਸੁਭਾਅ ਹੈ, ਥੱਲੇ ਵਾਲੇ ਪਾਣੀ ਤੋਂ ਵੀ ਨਿਰਲੇਪ ਰਹਿੰਦਾ, ਉਤਲੇ ਮੀਂਹ ਦੇ ਪਾਣੀ ਤੋਂ ਵੀ ਨਿਰਲੇਪ ਰਹਿੰਦਾ, ਇਸ ਪ੍ਰਕਾਰ ਜਲ ਦੁਨੀਆਂ ਦੇ ਪਦਾਰਥ ਤੇ ਸਵਰਗ ਤੇ ਬ੍ਰਹਮ ਲੋਕ ਦੇ ਪਦਾਰਥਾਂ ਵੱਲੋਂ ਸੋਖ ਲਿਆ ਚਿੱਤ ਦੇ, ਤਾਂ ਇਸ ਪਾਣੀ ਨੂੰ ਰੋਕ ਦਿੱਤਾ, ਇਹਦੇ ਵੱਲੋਂ ਸੁਕਾ ਲਿਆ ਚਿੱਤ ਨੂੰ।
ਕਹਿ ਕਬੀਰ ਹਾਂ ਤਾਕਾ ਸੇਵਕ,
ਸਾਹਿਬ ਕਬੀਰ ਜੀ ਕਹਿੰਦੇ ਮੈਂ ਉਹ ਸਤਿਗੁਰੂ ਨਾਨਕ ਦੇਵ ਜੀ ਦਾ ਸੇਵਕ ਹਾਂ,
ਜਿਨ ਇਹੋ ਬਿਰਵਾ ਦੇਖਿਆ,
ਜਿਨ੍ਹਾਂ ਦੀ ਕਿਰਪਾ ਕਰਕੇ ਬਿਰਵਾ ਬੂਟਾ ਬ੍ਰਹਮਾਨੰਦ ਰੂਪੀ ਬੂਟਾ ਫਲ ਖਾਧਾ ਹੈ, ਬ੍ਰਹਮ ਗਿਆਨੀਆਂ ਨੇ ਵੇਖਿਆ ਹੈ।
ਮੁੰਦਰਾ ਮੋਨ ਦਇਆ ਕਰ ਝੋਲੀ,
ਇੱਕ ਜੋਗੀ ਆ ਗਿਆ, ਕਹਿੰਦੇ ਕਬੀਰ ਸਾਹਿਬ ਮੇਰੇ ਚ ਏਡੀ ਸ਼ਕਤੀ ਹੈ, ਮੈਂ ਤਾਂ ਤਲੀ ਦੇ ਹੱਥ ਦੇ ਉੱਤੇ ਬਾੜੀ ਜਮਾ ਕੇ ਦਿਖਾ ਦਿੰਦਾ, ਤੁਸੀਂ ਵੀ ਇਹ ਤਾਕਤ ਰੱਖਦੇ ਹੋ ਕਿ ਨਹੀਂ, ਬਾੜੀ ਲਾ ਸਕਦੇ ਹੋ ਕਿ ਨਹੀਂ। ਤਾਂ ਸੁਣ ਕੇ ਸਾਹਿਬ ਕਬੀਰ ਜੀ ਫਰਮਾਉਂਦੇ ਹਨ, ਕਹਿੰਦੇ ਜੋਗ ਧਾਰਨ ਕਰ ਲਓ ਕਬੀਰ ਸਾਹਿਬ ਜੀ, ਤੇ ਝੋਲੀ ਪਾ ਲਓ, ਪਾਤਰ ਪਕੜ ਲਓ, ਖਫਨੀ ਪਾ ਲਓ, ਇਸ ਪ੍ਰਕਾਰ ਜੋਗੀ ਬਣ ਜਾਓ, ਤੇ ਫਿਰ ਤੁਹਾਨੂੰ ਮੈਂ ਹੱਥ ਦੇ ਤੇ ਬਾੜੀ ਜਮਾਉਣ ਦੀ ਜਾਚ ਦੱਸ ਦਿਆਂਗਾ। ਤਾਂ ਸੁਣ ਕੇ ਕਬੀਰ ਸਾਹਿਬ ਜੀ ਉਸ ਨੂੰ ਉੱਤਰ ਦਿੰਦੇ ਹਨ,
ਮੁੰਦਰਾ ਮੋਨ ਦਇਆ ਕਰ ਝੋਲੀ,
ਫਿਰ ਜੋਗੀ ਜਿਹੜਾ ਮਨ ਨੂੰ ਮੋਨ ਕਰ ਲੈਣਾ, ਮਨ ਦੀਆਂ ਵਾਸ਼ਨਾ ਨੂੰ ਰੋਕ ਲੈਣਾ ਹੈ, ਸੁਤਵਤ ਲੋਕ ਈਖਣਾ ਤੀਨੀ, ਇਹੋ ਹੀ ਮਨ ਦੇ ਸੰਕਲਪ ਕਲਪ ਜਿਹੜੇ ਬਾਹਰਲੇ ਤੇ ਅੰਦਰੇ ਰੋਕਣੇ ਹੈ, ਇਹ ਮੋਨ ਰੂਪੀ ਮੁੰਦਰਾ ਬਣਾਉਣਾ ਕਰ ਹੇ ਜੋਗੀ, ਅੰਦਰੋਂ ਬਾਹਰਲੇ ਸੰਕਲਪ ਨੂੰ ਰੋਕਣਾ ਰੂਪ, ਇਸ ਪ੍ਰਕਾਰ ਦੀ ਜਿਹੜੀ ਗਿਆਨ ਰੂਪੀ ਮੋਨਤਾ ਹੈ ਇਹ ਮੁੰਦਰਾ ਹੈ, ਮਨ ਰੂਪੀ ਜੋਗੀ ਹੈ, ਸੰਕਲਪ ਕਲਪ ਦੋ ਕੰਨ ਹਨ, ਇਹ ਚੀਰ ਕੇ ਅੰਦਰ ਬਾਹਰ ਜਿਹੜਾ ਸੰਕਲਪਾਂ ਤੋਂ ਰਹਿਤ ਹੋਣਾ ਅਕਲਪ ਮੁੰਦਰਾ ਹੈ ਇਹ ਜੋਗੀ ਦੀਆਂ, ਇਹੋ ਜੀ ਮੋਨ ਰੂਪੀ ਮੁੰਦਰਾ ਬਣਾਉਣਾ ਕਰ ਹੇ ਜੋਗੀ।
ਦਇਆ ਕਰ ਝੋਲੀ,
ਅਤੇ ਦਇਆ ਜਿਹੜੀ ਕਰਨੀ ਹੈ ਸਾਰਿਆਂ ਜੀਆਂ ਤੇ, ਆਪਣੇ ਉੱਤੇ ਦਇਆ ਕਰਨੀ ਹੈ, ਕਲਿਆਣ ਕਰਨ ਵਾਸਤੇ ਜੂਨਾਂ ਚ ਭਟਕਦਾ ਫਿਰਦਾ ਰਿਹਾ, ਇਹ ਝੋਲੀ ਬਣਾਉਣਾ ਕਰ ਹੇ ਜੋਗੀ, ਕਿਉਂਕਿ ਝੋਲੀ ਚ ਸਾਰੇ ਪਦਾਰਥ ਹੁੰਦੇ ਆ, ਦਇਆ ਵਿਚ ਸਾਰੇ ਗੁਣ ਆ ਕੇ ਪ੍ਰਾਪਤ ਹੋ ਜਾਂਦੇ ਹਨ।
ਪਾਤਰ ਕਾ ਕਰੋ ਵਿਚਾਰ ਰੇ,
ਅਤੇ ਪਾਤਰ ਮਾਰਾ ਅਸੀਂ ਹੱਥ ਚ ਰੱਖਦੇ ਹਾਂ ਮੰਗਣ ਵਾਲਾ, ਕਹਿੰਦੇ ਵਿਚਾਰ ਕਾ ਪਾਤਰ ਕਰੋ ਰੇ, ਜਿਹੜਾ ਵਿਚਾਰ ਧਾਰਨ ਕਰਨਾ ਹੈ ਸਰੂਪ ਦਾ, ਇਹ ਪਾਤਰ ਬਣਾਉਣਾ ਕਰ ਹੇ ਜੋਗੀ।
ਖਿੰਥਾ ਇਹੋ ਤਨ ਸੀ ਆਪਣਾ,
ਅਤੇ ਮਾਰਾ ਅਸੀਂ ਗੋਦੜੀ ਪਾ ਕੇ ਰੱਖਦੇ ਹਾਂ, ਖਫਣੀ ਪਾ ਕੇ ਰੱਖਦੇ ਹਾਂ, ਫਰਮਾਉਂਦੇ ਹਨ
ਖਿੰਥਾ ਇਹੋ ਤਨ ਸੀ ਆਪਣਾ,
ਇਹ ਭਾਈ ਇਹ ਖਿੰਥਾ ਗੋਦੜੀ ਇਹ ਸਰੀਰ ਨੂੰ ਹੀ ਸਿਮਲਾ ਪਰਮੇਸ਼ੁਰ ਦੇ ਵਿਚ ਜਿਹੜਾ ਬ੍ਰਹਮਾਕਾਰ ਬਿਰਤੀ ਦੁਆਰਾ ਅਤੇ ਮਹਾਂਵਾਕਾਂ ਰੂਪੀ ਤਾਗੇ ਦੁਆਰਾ ਜਿਹੜਾ ਜੀਵ ਦੀ ਏਕਤਾ ਕਰਨੀ ਹੈ, ਅਲਪਗਤਾ ਈਸ਼ ਜੀਵ ਦੀ ਛੱਡ ਕੇ, ਈਸ਼ਵਰ ਦੀ ਸਰਵਗਤਾ ਛੱਡ ਕੇ ਸੱਚੇ ਆਨੰਦ ਰੂਪ ਦੀ ਜਿਹੜੀ ਏਕਤਾ ਕਰਨੀ ਹੈ, ਇਹ ਜੀਵ ਦੀ ਏਕਤਾ ਰੂਪ ਸਿਉਣਾ ਕਰ, ਇਹੋ ਖਫਣੀ ਬਣਾਏ ਤਨ ਦੇ ਅੰਦਰ, ਤਨ ਆਤਮਾ ਸਰੂਪ ਆਪਣਾ ਵੇਖੋ।
ਨਾਮ ਕਰੋ ਆਧਾਰ ਰੇ,
ਅਤੇ ਰੇ ਭਾਈ ਮਨ ਸੰਕਲਪਾਂ ਵਿਕਲ ਨੇ ਜਿਹੜਾ ਰੁੜਿਆ ਹੋਇਆ ਹੈ, ਇਹਨੂੰ ਟਿਕਾਉਣ ਵਾਸਤੇ ਪਰਮੇਸ਼ੁਰ ਦੇ ਨਾਮ ਦਾ ਹੀ ਆਸਰਾ ਰੇ ਭਾਈ ਬਣਾਉਣਾ ਕਰੋ।
ਐਸਾ ਜੋਗ ਕਮਾਓ ਜੋਗ,
ਇਹ ਜੋਗੀ ਇਹੋ ਜਿਹਾ ਜੋਗ ਜੈਸਾ ਅਸੀਂ ਕਥਨ ਕਰ ਰਹੇ ਹਾਂ ਤੇ ਅੱਗੇ ਕਥਨ ਕਰਾਂਗੇ, ਜੋ ਪਿਛਲੀਆਂ ਤੁਕਾਂ ਚ ਕਥਨ ਕੀਤਾ ਹੈ, ਐਸਾ ਜੋ ਪਰਮ ਸਰੂਪ ਦੀ ਸਿਖਿਆਤਾ ਵਾਲਾ ਅੰਜਨ ਮਹਿੰਦ ਰੰਜਨ ਰਹੀਏ, ਯੋਗ ਯੁੱਤ ਤੋਂ ਪਾਈਏ, ਐਸਾ ਜੋਗ ਕਮਾਉਣਾ ਕਰ, ਆਤਮਨੀ ਪਰਮਾਤਮਨੀ ਜੁੰਝਤਾ ਸਾ ਜੋਗਾ, ਐਸਾ ਜੋ ਕਮਾਉਣਾ ਕਰ ਹੇ ਜੋਗੀਸ਼ਵਰ।
ਜਪ ਤਪ ਸੰਜਮ ਗੁਰਮੁਖ ਭੋਗੀ,
ਅਤੇ ਭਾਈ ਜਪ ਜਿਹੜਾ ਕਰਨਾ ਹੈ ਬਾਣੀ ਕਰਕੇ ਮਹਾਰਾਜ ਦੇ ਨਾਮ ਦਾ, ਤਪ ਕਰਨਾ ਸੇਵਾ ਕਰਨੀ ਹੈ ਜਾਂ ਚਿੱਤ ਦੀ ਇਕਾਗਰਤਾ ਕਰਨੀ ਹੈ, ਜਪ ਤਪ
ਸੰਜਮ,
ਅਤੇ ਸੰਜਮ ਇੰਦਰੀਆਂ ਦੇ ਦਮਨ ਕਰਨਾ ਹੈ, ਜਿਹੜਾ ਸਾਧਨ ਕਰਨਾ ਹੈ
ਗੁਰਮੁਖ ਭੋਗੀ,
ਇਹ ਗੁਰਮੁਖ ਬਣ ਕੇ ਬ੍ਰਹਮਾਨੰਦ ਨੂੰ ਭੋਗਣਾ ਕਰੀਦਾ ਹੈ। ਸੋ ਜੋਗੀ ਜਿਹੜਾ ਭੋਗਾਂ ਚ ਫਸਰ ਹੈ ਜੋਗੀ ਨਹੀਂ ਹੁੰਦਾ, ਉਹ ਯੋਗ ਭ੍ਰਿਸ਼ਟ ਪੁਰਖ ਹੁੰਦਾ ਹੈ, ਗੁਰਮੁਖ ਜਿਹੜੇ ਬ੍ਰਹਮਾਨੰਦ ਨੂੰ ਭੋਗਦੇ ਹੈ, ਐਸਾ ਬ੍ਰਹਮ ਨੂੰ ਨੰਦ ਨੂੰ ਭੋਗਣ ਵਾਲਾ ਜਪ ਤਪਦਾ ਸੰਜਮ ਰੂਪੀ ਭਿਖਿਆ ਗੁਰਮੁਖ ਬਣ ਕੇ ਭੋਗਣਾ ਕਰ
ਰਹਾਉ ਬੁੱਧ ਵਿਭੂਤ ਚੜਾਵੋ ਆਪਣੀ
ਭੋਗੀ ਨਾ ਰਾਜੇ ਦਾ ਹੈ ਐਸਾ ਰਾਜਾ ਬਣ ਗੁਰਮੁਖ ਬਣ ਕੇ ਆਨੰਦ ਨੂੰ ਭੋਗਣ ਵਾਲਾ
ਰਹਾਉ ਬੁੱਧ ਵਿਭੂਤ ਚੜਾਵੋ ਆਪਣੀ
ਅਤੇ ਜਿਹੜਾ ਬੁੱਧੀ ਦੇ ਅੰਦਰ ਸਾਰੇ ਆਤਮਾ ਵੇਖਣਾ ਹੈ ਇਸ ਪ੍ਰਕਾਰ ਰੋਮ ਰੋਮ ਚ ਭੂਤ ਵਿਚ ਆਈ ਵੀ ਹੈ ਨਾ ਬੁੱਧੀ ਦੁਆਰਾ ਰੋਮ ਰੋਮ ਵਿਚ ਸਾਰੇ ਖੰਡਾਂ ਬ੍ਰਹਮਣਾ ਚ ਬ੍ਰਹਮ ਆਤਮਾ ਨੂੰ ਵੇਖਣਾ ਇਹੋ ਮਸਤ ਕਰਨਾ ਪਰਮੇਸ਼ਰ ਦੀ ਲੇਵੀ ਜਿਹੜਾ ਬੁੱਧੀ ਨੂੰ ਇਹੋ ਭੂਤੀ ਚੜਾਉਣਾ ਕਰ ਆਪਣੇ ਸਰੂਪ ਦੀ ਸਿਖਿਆਤਾ ਵਾਸਤੇ ਇਹੋ ਹੀ ਸਵਾਹ ਮਰਨਾ ਕਰ
ਸਿੰਘੀ ਸੁਰਤ ਮਿਲਾਈ
ਅਤੇ ਜਿਹੜੀ ਸੁਰਤ ਮਿਲਾਉਣੀ ਹਰਨ ਦਾ ਸਿੰਘ ਵਜਾਉਂਦਾ ਰਹਿੰਦਾ ਹੈ ਇਹਨੂੰ ਸਿੰਘੀ ਕਹਿੰਦਾ ਹੈ ਜਿਹੜੀ ਸੁਰਤ ਪਰਮੇਸ਼ਰ ਦੇ ਨਾਲ ਮਿਲਾਉਣੀ ਹੈ ਇਹ ਸੁਰਤ ਰੂਪੀ ਸਿੰਘੀ ਨੂੰ ਵਜਾਉਣਾ ਕਰ ਬ੍ਰਹਮਾਕਾਰ ਬਿਰਤੀ ਜਿਹੜੀ ਕਰਨੀ ਹੈ ਸ੍ਰੇਸ਼ਟ ਪ੍ਰੀਤੀ ਦੁਆਰਾ ਮਹਾਰਾਜ ਦੇ ਵਿੱਚ ਜਿਹੜਾ ਬਿਰਤੀ ਦਾ ਮਿਲਾਉਣਾ ਇਹੋ ਹੀ ਸਿੰਘੀ ਵਜਾਉਣਾ ਕਰ
ਬੈਰਾਗ ਫਿਰੋ ਤਨ ਨਗਰੀ
ਇਹ ਜੋਗੀ ਤੂੰ ਨਗਰੀਆਂ ਜੇ ਅਲਾਖੋ ਅਲਾਖੋ ਕਰਦਾ ਫਿਰਦਾ ਹੈ ਕਰਕੇ ਵਿਰਾਗ ਦੇ ਅਧਿਆਸ ਵੱਲੋਂ ਇਹ ਦੇਹ ਮਾਨ ਵੱਲੋਂ ਫਿਰ ਜਾ ਸਰੀਰ ਵੱਲੋਂ ਸਰੀਰ ਦਾ ਮਾਨ ਜਿਹੜਾ ਛੱਡਣਾ ਹੈ ਇਹ ਫੇਰੀ ਪਾ ਹੇ ਨਗਰੀ ਦੇ ਵਿੱਚ ਹੇ ਯੋਗਰਾਗ ਯੋਗੀ
ਮਨ ਕੀ ਕਿੰਗੁਰੀ ਵਜਾਈ
ਅਤੇ ਮਨ ਦੁਆਰਾ ਜਿਹੜਾ ਬ੍ਰਹਮਾਕਾਰ ਵਿਰਤੀ ਜੋੜ ਕੇ ਰੱਖਣੀ ਹਰ ਵਕਤ ਇਹੋ ਹੀ ਕਿੰਗ ਵਜਾਉਣਾ ਕਰ ਮਨ ਦੇ ਅੰਦਰ ਜਿਹੜੀ ਪ੍ਰੀਤ ਹੈ ਇਹ ਤੁਮ ਤੁਮੀ ਵਜਾਉਣਾ ਕਰ
ਪੰਜ ਤਤ ਲੈ ਹਿਰਦੈ ਰੱਖੋ
ਹੇ ਮਹਾਰਾਜ ਫਿਰ ਮੈਂ ਸਮਾਧੀ ਕਿਵੇਂ ਲਾਵਾਂ ਕਹਿੰਦੇ ਪੰਜਾਂ ਤੱਤਾਂ ਦੀ ਧਾਰਨਾ ਲੈ ਕੇ ਪ੍ਰਿਥਵੀ ਵਿਚੋਂ ਖਿਮਾ ਲੈਣੀ ਹੈ ਪਾਣੀ ਚੋਂ ਨਿਰਮਲਤਾ ਲੈਣੀ ਹੈ ਹਵਾ ਚੋਂ ਸੀਤਮੰਦ ਸੁਗੰਧ ਚੱਲਿਓ ਸਰਬ ਥਾਨ ਸਮਾਨ ਜਹਾਂ ਸਾਰ ਕੁਛ ਤਹਾਂ ਲਾਗੇ ਤਿਲ ਨਾ ਸੰਕਾ ਮਾਨ ਇਸੇ ਪ੍ਰਕਾਰ ਅਗਨੀ ਚੋਂ ਪ੍ਰਕਾਸ਼ ਲੈਣਾ ਹੈ ਆਕਾਸ਼ ਚੋਂ ਨਿਰਖੋਭਤਾ ਲੈਣੀ ਹੈ ਇਹ ਪੰਜਾਂ ਤੱਤਾਂ ਜਿਹੜੀ ਧਾਰਨਾ ਹੈ ਇਹ ਲੈ ਕੇ ਹਿਰਦੇ ਚ ਰੱਖਣਾ ਕਰ ਧਾਰਨ ਕਰ ਪੰਜ ਜੋ ਸੰਤ ਹੈ ਉਹਨਾਂ ਨਾਲ ਮਿਲ ਕੇ ਤਤ ਸਰੂਪ ਦਾ ਗਿਆਨ ਲੈ ਕੇ ਹਿਰਦੇ ਚ ਰੱਖਣਾ ਕਰ ਪੰਜ ਜੋ ਚੇਤਨ ਹੈ ਤਤ ਸਰੂਪ ਉਸ ਦੀ ਵਿਚਾਰ ਨੂੰ ਲੈ ਕੇ ਹਿਰਦੇ ਚ ਰੱਖੋ ਟਿਕਾਓ
ਰਹਿ ਨਿਰਾਲਮ ਤਾੜੀ
ਇਹੀ ਜੀ ਭਾਈ ਤਾੜੀ ਸਮਾਧੀ ਲਾਓ ਫਿਰ ਤੁਹਾਡੀ ਨਿਰਾਲਮ ਅਸੰਗ ਰਹੇਗੀ ਤਿੰਨਾਂ ਗੁਣਾਂ ਤੋਂ ਜਿਹੜੀ ਬਿਰਤੀ ਹੈ ਐਸੀ ਸਮਾਧੀ ਲੱਗੇਗੀ ਜਾਗਰ ਸੁਪਨ ਸਖੋਵਤ ਨੂੰ ਨਿਆਰੇ ਹੋ ਜਾਓਗੇ ਇਹਦੇ ਪ੍ਰਕਾਸ਼ ਦਾ ਰੂਪ ਆਪ ਨੂੰ ਵੇਖੋਗੇ
ਕਹਿਤ ਕਬੀਰ ਸੁਣੋ ਰੇ ਸੰਤ ਹੋ
ਸਭ ਕਬੀਰ ਜੀ ਕਹਿੰਦੇ ਹੇ ਜੋਗੀ ਜਨੋ ਸੰਤ ਜਨੋ ਸੁਣੋ ਸਾਡੀ ਸਿੱਖਿਆ ਨੂੰ
ਧਰਮ ਦਇਆ ਕਰ ਬਾੜੀ
ਹੱਥ ਦੇ ਬਾੜੀ ਜਮਾ ਕੇ ਲੋਕਾਂ ਦੀ ਨਜ਼ਰ ਬੰਦ ਕਰਕੇ ਕੀ ਵਿਖਾਉਣਾ ਹੈ ਧਰਮ ਦਇਆ ਕਰ ਬਾੜੀ ਜਿਹੜਾ ਧਰਮ ਧਾਰਨ ਕਰਨਾ ਹੈ ਆਪਦੇ ਧਰਮ ਚ ਪੱਕੇ ਹੋਣਾ ਤੇ ਦਇਆ ਹੋਣੀ ਦੁਖੀ ਵੇਖ ਕੇ ਉਹਦੇ ਤਰਸ ਕਰਨ ਉਹਦੀ ਰੱਖਿਆ ਕਰਨੀ ਇਹ ਭਾਈ ਬਾੜੀ ਬਗੀਚੀ ਬਣਾਉਣਾ ਕਰ ਜਮਾਉਣਾ ਕਰ ਇਹੋ ਹੀ ਬਗੀਚੀ ਚੰਗੀ ਹੈ ਹੱਥੇ ਸਰੋਂ ਜਮਾ ਜਮਾ ਕੇ ਵਿਖਾਉਣ ਦਾ ਕੀ ਲਾਭ ਹੋਵੇਗਾ
ਕਵਨ ਕਾਜ ਸਿਰਜੇ ਜਗ ਭੀਤਰ
ਹੁਣ ਵਾਹਿਗੁਰੂ ਅੱਗੇ ਭਗਤ ਜੀ ਬੇਨਤੀ ਕਰਨ ਦੀ ਜਾਚ ਆਪਾਂ ਨੂੰ ਦੱਸਦੇ ਹੋਏ ਕਹਿੰਦੇ ਹਨ ਪਰਮੇਸ਼ਵਰ ਅੱਗੇ ਗੋਬਿੰਦ ਹਮ ਐਸੇ ਅਪਰਾਧੀ
ਕਵਨ ਕਾਜ ਸਿਰਜੇ ਜਗ ਭੀਤਰ
ਇਹ ਪਰਮੇਸ਼ਰ ਕਿਸ ਕਾਰਜ ਵਾਸਤੇ ਤਾਂ ਸਾਨੂੰ ਜਗਤ ਚ ਪੈਦਾ ਕੀਤਾ ਸੀ ਆਪਦਾ ਭਜਨ ਕਰਨ ਵਾਸਤੇ ਪਰਉਪਕਾਰ ਕਰਨ ਵਾਸਤੇ ਦੁਖੀਆਂ ਦੇ ਦੁੱਖ ਮਿਟਾਉਣ ਵਾਸਤੇ ਸੁਖ ਪਹੁੰਚਾਉਣ ਵਾਸਤੇ ਸਾਰਿਆਂ ਦੇ ਚੰਨੇ ਧੂੜ ਬਣਨ ਵਾਸਤੇ ਇਸ ਵਾਸਤੇ ਮਹਾਰਾਜ ਜਗ ਚ ਸਾਨੂੰ ਪੈਦਾ ਕੀਤਾ ਸੀ ਕਵਨ ਕਿਸ ਕਾਰਜ ਵਾਸਤੇ ਸਿਰਜੇ ਪੈਦਾ ਕੀਤਾ ਸਾਨੂੰ ਜਗਤ ਵਿੱਚ
ਜਨਮ ਕਵਨ ਫਲ ਪਾਇਆ
ਇਹਨਾਂ ਗੁਣਾਂ ਨੂੰ ਧਾਰਨ ਵਾਸਤੇ ਪੈਦਾ ਕੀਤਾ ਸੀ ਅਸੀਂ ਜਨਮ ਕਰਕੇ ਮਹਾਰਾਜ ਕਿਹੜਾ ਗੁਣ ਧਾਰਨ ਕੀਤਾ ਕਿਹੜਾ ਫਲ ਪਾਇਆ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਹੈ
ਭਾਵ ਨਿਧ ਤਰਨ ਤਾਰਨ ਚਿੰਤਾ ਮਨ
ਸਾਰਿਆਂ ਨਾਲੋਂ ਸੱਚੇ ਪਾਤਸ਼ਾਹ ਤੇਰਾ ਨਾਮ ਸਿਰੋਮਣੀ ਸੀ ਤੂੰ ਭਾਵ ਨਿਧ ਸੰਸਾਰ ਸਮੁੰਦਰ ਤੋਂ
ਤਰਨ ਤਾਰਨ
ਤਰਨ ਵਾਸਤੇ ਤਾਰਨ ਜਹਾਜ਼ ਰੂਪ ਹੁੰਦੇ ਸੀ
ਚਿੰਤਾ ਮਨ
ਅਤੇ ਮਨ ਦੀਆਂ ਚਿਤਵਣੀਆਂ ਪੂਰੀਆਂ ਕਰਨ ਵਾਲਾ ਚਿੰਤਾਮਣੀ ਦੀ ਨਿਆਈ ਹੇ ਪਰਮੇਸ਼ਰ ਤੂੰ ਹੈ
ਇੱਕ ਨਿਮਖ ਨਾ ਇਹੋ ਮਨ ਲਾਇਆ
ਇੱਕ ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਵੀ ਅਸੀਂ ਮਨ ਮਾਰਾ ਤੇਰੇ ਚ ਹੀ ਲਾਇਆ ਦੱਸੋ ਅਸੀਂ ਕੀ ਦੱਸੀਏ ਕਿ ਕਿਹੜੇ ਅਸੀਂ ਗੁਣ ਧਾਰਨ ਕੀਤੇ ਹੈ ਇਹ ਜਨਮ ਨੂੰ ਧਾਰ ਕੇ ਕੋਈ ਲਾਭ ਨਹੀਂ ਖੱਟਿਆ ਸੀ
ਗੋਬਿੰਦ ਹਮ ਐਸੇ ਅਪਰਾਧੀ
ਹੇ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਅਸੀਂ ਤਾਂ ਇਹੋ ਜਿਹੇ ਗੁਨਾਹਗਾਰ ਹਾਂ, ਅਪਰ ਹੋਰ ਦੇਵੀ ਦੇਵਤਾ ਦੇ ਆਰਾਧਨ ਵਾਲੇ ਹਾਂ।
ਜਿਨ ਪ੍ਰਭ ਜੀਓ ਪਿੰਡ ਥਾ ਦੀਆ,
ਜਿਸ ਆਪ ਨੇ ਹੇ ਪ੍ਰਭੂ ਜੀ ਸਾਨੂੰ ਜ਼ਿੰਦਗੀ ਦੀ ਸੂਖਮ ਸੀਰ ਦਿੱਤਾ ਸੀ, ਪਿੰਡ ਸਥੂਰ ਸੀਰ ਦਿੱਤਾ ਸੀ, ਆਪ ਦੀ ਚੇਤਨ ਸੱਤਾ ਪਾਈ ਸੀ,
ਤਿਸ ਕੀ ਭਾਵ ਭਗਤ ਨਹੀਂ ਸਾਧ,
ਜਿਸ ਆਪ ਜੀ ਕੀ ਮਾਰਾ ਪ੍ਰੇਮਾ ਭਗਤੀ ਅਸੀਂ ਸਾਧੀ ਕੀਤੀ ਨੀ ਸੱਚੇ ਪਾਤਸ਼ਾਹ, ਉੱਕਾ ਹੀ ਨੀ ਕੀਤੀ ਪ੍ਰੇਮਾ ਭਗਤੀ, ਉਹ ਖਾਲੀ ਰਹੇ ਹਾਂ ਅਸੀਂ।
ਰਹਾਉ ਪਰ ਧਨ ਪਰ ਤਨ ਪਰਤੀ ਨਿੰਦਾ,
ਸਾਡੇ ਅੰਦਰ ਔਗਣਾਂ ਨੇ ਹਰ ਵਕਤ ਵਾਸਾ ਕੀਤਾ ਹੋਇਆ, ਪਰਾਏ ਧਨ ਨੂੰ ਵੇਖਦੇ ਨੇ ਵੀ ਜੇ ਨਾਸ ਹੋ ਜੇ ਤੇ ਧਨ ਮੇਰੇ ਪਾਸ ਆ ਜੇ, ਢੇਰੀ ਮੇਰੀ ਬਣ ਜਾਵੇ, ਇਉਂ ਪਰਾਏ ਧਨ ਦੀ ਇੱਛਾ ਲੱਗੀ ਰਹਿੰਦੀ ਹੈ। ਪਰ ਧਨ
ਪਰ ਤਨ
ਪਰਾਏ ਪੁੱਤਰਾਂ ਦੇ ਉੱਤੇ ਕਬਜ਼ਾ ਕਰਕੇ ਮੰਦ ਕਰਮ ਕਰਨਾ ਚਾਹੁੰਦੇ ਹਾਂ,
ਪਰਤੀ ਨਿੰਦਾ
ਅਤੇ ਪਰਾਈਆਂ ਇਸਤਰੀਆਂ ਵੱਲ ਬੁਰੀ ਨਿਗਾਹ ਨਾਲ ਧਾਗ ਚੱਕਦੇ ਰਹਿੰਦੇ ਹਾਂ ਤੇ ਨਿੰਦਿਆ ਕਰਦੇ ਰਹਿੰਦੇ ਹਾਂ,
ਪਰ ਅਪਵਾਦ ਨਾ ਛੁੱਟੇ
ਪਰਾਈ ਨਿੰਦਿਆ ਕਰਦੇ ਰਹਿੰਦੇ ਹਾਂ ਤੇ ਅਪਵਾਦ ਖੋਟੇ ਝਗੜੇ ਪਾਈ ਰੱਖਦੇ ਹਾਂ, ਮੰਦੇ ਚ ਵਾਦ ਰਚੀ ਰੱਖਦੇ ਹਾਂ ਜਿਹਦੇ ਚ ਕੋਈ ਪਰਮਾਰਥ ਦੀ ਸਿੱਧੀ ਨੀ, ਵਿਹਾਰ ਦੀ ਕੋਈ ਸਿੱਧੀ ਨੀ, ਐਸੇ ਖੋਟੀਆਂ ਚਰਚਾ ਚ ਫਸੇ ਰਹਿੰਦੇ ਹਾਂ, ਇਹ ਨਹੀਂ ਕਦੇ ਛੁੱਟਦੀਆਂ, ਝੂਠ ਝਗੜਿਆਂ ਚ ਪਏ ਰਹਿੰਦੇ, ਆਪ ਖੋਟਿਆਂ ਬਾਅਦ ਝਗੜਿਆਂ ਚ ਕਸਮ ਚ
ਆਵਾ ਗਵਨ ਹੋਤ ਹੈ ਫੁਨ ਫੁਨ,
ਇਸੇ ਕਰਕੇ ਮਹਾਰਾਜ ਜਨਮ ਧਾਰ ਕੇ ਮਰ ਕੇ ਆਉਣ ਜਾਣਾ ਸਾਡਾ ਬਾਰ ਬਾਰ 84 ਲੱਖ ਜੂਨ ਦਾ ਗੇੜਾ ਬਣਿਆ ਰਹਿੰਦਾ ਹੈ ਪੁਨਾ ਪੁਨਾ,
ਇਹੋ ਪ੍ਰਸੰਗ ਨਾ ਟੁੱਟੇ,
ਇਹ ਜਿਹੜਾ ਮਹਾਰਾਜ ਖੋਟਾ ਪ੍ਰਸੰਗ ਹੋਇਆ ਨਾ ਸਾਡਾ, ਸਾਡੇ ਅੰਦਰ ਖੋਟਾ ਕੁਸੰਗਤ ਹੋਇਆ ਜਿਹੜਾ, ਪਰ ਦੁਸ਼ਮਣ ਪੁਰਖਾਂ ਦੀ ਸੰਗਤ ਕਰਨੀ, ਕਾਮ ਆਦਿਕਾਂ ਦੀ ਵਿਸ਼ਿਆਂ ਦੀ ਸੰਗਤ ਕਰਨੀ, ਇਹ ਖੋਟਾ ਪ੍ਰਸੰਗ ਸਾਡਾ ਮਹਾਰਾਜ ਛੁੱਟਦਾ ਨੀ, ਇਹ ਖੋਟੇ ਪੁਰਖਾਂ ਦੀ ਸੰਗਤ ਕਰਨ ਗਿੱਜੇ ਹੋਏ ਹਾਂ ਅਸੀਂ, ਇਹ ਵਿਕਾਰਾਂ ਦੀ ਕੁਸੰਗ ਚ ਪਏ ਹੋਏ ਹਾਂ,
ਜਿਹੜਾ
ਸਾਡਾ ਜਿਹੜਾ ਜੰਮਣ ਮਰਨ ਦਾ ਪ੍ਰਸੰਗ ਹੈ ਇਸੇ ਕਰਕੇ ਟੁੱਟਦਾ ਨੀ, ਇਹ ਬਣਿਆ ਹੀ ਰਹਿੰਦਾ ਹੈ।
ਜਿਹ ਘਰ ਕਥਾ ਹੋਤ ਹਰ ਸੰਤ ਨੂੰ,
ਜਿਸ ਘਰ ਸਤਸੰਗਤ ਵਿੱਚ ਹਰੀ ਦੇ ਸੰਤਾਂ ਦੀ ਪਰਮਾਰਥ ਦੀ ਕਥਾ ਸਰੂਪ ਲੱਖਣਾ ਦੀ ਤਟਸਥੀ ਲੱਖਣਾ ਦੁਆਰਾ ਕਥਾ ਹੁੰਦੀ ਹੈ,
ਇੱਕ ਨਿਮਖ ਨਾ ਕੀਨੋ ਮੈਂ ਫੇਰਾ,
ਉਸ ਥਾਂ ਵਿੱਚ ਮੈਂ ਇੱਕ ਅੱਖ ਦੇ ਖੋਲਣ ਮੀਚਣ ਜਿੰਨਾ ਚਿਰ ਵੀ ਫੇਰਾ ਨਹੀਂ ਪਾਇਆ, ਕਦੇ ਮਨ ਦੀ ਉਰਜੀ ਦੇ ਨਾਲ ਸੰਗਤ ਵਿੱਚ ਨਹੀਂ ਆਇਆ ਹਾਂ।
ਲਾਂਪਟ ਚੋਰ ਦੂਤ ਮਤਵਾਰੇ,
ਜਿਹੜੇ ਲਾਂਪਟ ਪਰਾਈਆਂ ਇਸਤਰੀਆਂ ਨਾਲ ਫਸੇ ਹੋਏ ਹੈ ਤੇ ਜਿਹੜੇ ਚੋਰ ਚੋਰੀਆਂ ਕਰਨ ਵਾਲੇ ਹਨ ਤੇ ਦੂਤ ਚੁਗਲੀਆਂ ਕਰਨ ਵਾਲੇ ਹਨ ਅਤੇ ਮਤਵਾਰੇ ਸ਼ਰਾਬ ਚ ਹਰ ਵਕਤ ਪਾਗਲ ਹੋ ਕੇ ਗੰਦੀਆਂ ਗਲੀਆਂ ਚ ਡਿੱਗੇ ਰਹਿੰਦੇ ਹਨ, ਜਿਹੜੇ
ਤਿੰਨ ਸੰਗ ਸਦਾ ਵਸੇ,
ਇਹੋ ਜਿਹੇ ਕੁਸੰਗੀਆਂ ਨਾਲ ਹਰ ਵਕਤ ਸਾਡਾ ਵਾਸਾ ਹੈ, ਇਸ ਪ੍ਰਕਾਰ ਸਾਡਾ ਜੀਵਨ ਵਿਗੜ ਚੁੱਕਾ ਹੈ।
ਕਾਮ ਕ੍ਰੋਧ ਮਾਇਆ ਮਦ ਮਤ ਸਰ,
ਇਹ ਗਰੀਬ ਸਾਡੇ ਅੰਦਰ ਔਗੁਣ ਹੀ ਔਗੁਣ ਹਨ, ਕਾਮ ਦਾ ਫੁਰਨਾ ਨੀ ਛੁੱਟਦਾ, ਕ੍ਰੋਧ ਨੀ ਹਟਦਾ, ਮਾਇਆ ਦੀ ਇੱਛਾ ਬਣੀ ਰਹਿੰਦੀ ਹੈ, ਮਦ ਹੰਕਾਰ ਬਣਿਆ ਰਹਿੰਦਾ, ਸ਼ਰਾਬ ਨੀ ਛੱਡਦੇ, ਮਰਸਰ ਈਰਖਾ ਨੀ ਟੁੱਟਦੀ ਸਾਡੀ,
ਇਹ ਸੰਪੈ ਮੂਹ ਮਾਹੀ,
ਇਹ ਔਸਰੀ ਸੰਪਦਾ ਭੂਤੀ ਸਾਡੇ ਮਨ ਵਿੱਚ ਹੈ ਮਹਾਰਾਜ, ਕੋਈ ਗੁਣ ਨੀ ਸਾਡੇ ਵਿੱਚ, ਔਗੁਣ ਹੀ ਔਗੁਣ ਹਨ।
ਦਇਆ ਧਰਮ ਅਰ ਗੁਰ ਕੀ ਸੇਵਾ,
ਜਿਹੜਾ ਕਿਸੇ ਤੇ ਤਰਸ ਕਰਕੇ ਜਿਵੇਂ ਸਿੰਘਾਂ ਨੂੰ ਸੱਤਾਂ ਦਿਨਾਂ ਦੇ ਭੁੱਖਿਆਂ ਨੇ ਲੜਕੀਆਂ ਗਿਰਜੀਆਂ ਤੋਂ ਛੁਡਾਈਆਂ ਸਨ, ਇਹ ਦਇਆ ਨੀ ਸਾਡੇ ਅੰਦਰ ਹੈ, ਇਹ ਪੂਜਾ ਵਾਂਗੂ ਪੱਟੀਆਂ ਭਾਵੇਂ ਕੋਈ ਮੂੰਹ ਤੇ ਬੰਨੀ ਫਿਰੀਏ, ਦਇਆ ਤੇ ਧਰਮ, ਧਰਮ ਦੇ ਵਿੱਚ ਪੂਰੇ ਜਿਵੇਂ ਭਾਈ ਤਾਰੂ ਸਿੰਘ ਦੇ ਕੇਸਾਂ ਨੂੰ ਕਤਲ ਨਹੀਂ ਸੀ ਕਰ ਸਕੇ, ਭਾਈ ਸਾਹਿਬ ਨੂੰ ਕਿਹਾ ਸੀ ਮੇਰਾ ਧਰਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦਿੱਤਾ, ਅੰਮ੍ਰਿਤ ਪਿਆ ਹੋਇਆ, ਇਹ ਕੇਸਾਂ ਨੂੰ ਤੁਸੀਂ ਕਤਲ ਕਰ ਸਕੋਗੇ, ਕਿੱਥੇ ਤਾਂ ਸਿੰਘਾਂ ਨੇ ਖੋਪ ਲਹਾ ਲੈਣੇ ਤੇ ਕੇਸ ਇੱਕ ਵੀ ਨਾ ਕੱਟਿਆ ਜਾਣਾ, ਏਡਾ ਪਰਨ ਪੂਰਾ ਰਹਿਣਾ ਤੇ ਕਿੱਥੇ ਨਾਈਆਂ ਨੂੰ ਪੈਸੇ ਦੇ ਦੇ ਕੇ ਦਾੜੀਆਂ ਮਨਾਉਣੀਆਂ ਤੇ ਕੇਸ ਕਤਲ ਕਰਾਉਣੇ, ਇਹੀ ਜੀ ਭੈੜੀ ਹਾਲਤ ਹੈ ਸਾਡੀ, ਵਿਗੜੇ ਹੋਏ ਸਾਡੇ ਜੀਵਨ ਹਨ।
ਦਇਆ ਧਰਮ,
ਇਹ ਧਰਮ ਸਿੱਖੀ ਦਾ, ਅਤੇ ਕਿੱਥੇ ਸਿੰਘਾਂ ਨੇ ਜਹਾਂਗੀਰ ਬਾਦਸ਼ਾਹ ਦੀ ਲੜਕੀ ਨਾਲ ਵੀ ਨਿਕਾਹ ਨਾ ਬਣਾਉਣਾ ਤੇ ਸਿਰ ਆਪਦਾ ਕਤਲ ਕਰਾ ਲੈਣਾ, ਕਿੱਥੇ ਦਾ ਏਡਾ ਧਰਮ, ਤੇ ਕਿੱਥੇ ਬਕਾਰਿਆਂ ਦੇ ਵਿੱਚ ਫਸਿਆ ਹੋਇਆ ਨੇ, ਕਦੇ ਕਿਸੇ ਜਾਤ ਗੁਜਾਤ ਦੀ ਪਰਖ ਨੀ ਕਰਨੀ, ਛੇਵੇਂ ਕਾਮਨਾ ਪੁੱਛੇ ਜਾਤ, ਇਹੋ ਜਿਹਾ ਵਿਗਾੜ ਪਿਆ ਰਹਿਣਾ,
ਹਰ ਗੁਰ ਕੀ ਸੇਵਾ,
ਅਤੇ ਧਰਮੀ ਹੋਣਾ ਇਸ ਪ੍ਰਕਾਰ ਦਾ, ਅਤੇ ਗੁਰੂ ਸਾਹਿਬ ਦੀ ਟਹਿਲ ਕਰਨ ਵਾਲੇ ਹੋਣਾ ਜੀਵਨ, ਜਿਸ ਪ੍ਰਕਾਰ ਸਾਧ ਸਿੰਘ ਜੀ ਗੁਰੂ ਸਾਹਿਬ ਦੀ ਸੇਵਾ ਵਿੱਚ ਝੱਖੜ ਝਾਂਗੀ ਮੀਂਹ ਵਰਸੇ ਪੀ ਗੁਰ ਦੇਖਣ ਜਾਈ ਪਿਛਲੇ ਗੁਰ ਸੇ ਕਰਦੇ ਰਹੇ ਹੈ, ਉਹ ਸਤਿਗੁਰੂ ਦੇ ਘਰ ਦੀ ਸੇਵਾ ਵਾਲਾ ਸੁਭਾਅ ਨਾ ਹੋਣਾ,
ਇਹ ਸੁਪਨ ਅੰਤਰ ਨਾਹੀ,
ਇਹ ਗੁਣ ਸਾਡੇ ਸੁਪਨੇ ਦੇ ਅੰਦਰ ਵੀ ਹੈ ਨੀ, ਜਾਗਦੇ ਤੇ ਕੀ ਹੋਣੇ ਸੀ, ਤੇ ਆਪਣੇ ਆਪ ਨੂੰ ਕਹਾਉਂਦੇ ਅਸੀਂ ਸਿੱਖ ਤੇ ਭਗਤ ਹਾਂ।
ਦੀਨ ਦਇਆਲ ਕਿਰਪਾਲ ਦਮੋਦਰ,
ਇਹ ਗਰੀਬਾਂ ਤੇ ਦਇਆ ਕਰਨ ਵਾਲੇ ਅਤੇ ਦੀਨ ਦਇਆਲ
ਕਿਰਪਾਲ ਦਮੋਦਰ,
ਇਹ ਪਿੱਛੇ ਵੀ ਦਇਆ ਕਰਦੇ ਆਏ ਹੋ ਗਰੀਬਾਂ ਤੇ, ਹੁਣ ਵੀ ਕਿਰਪਾਲੂ ਹੋ, ਅੱਗੇ ਨੂੰ ਪ੍ਰੇਮ ਦੇ ਵਿਚ ਮਾਰਾ ਪ੍ਰੇਮ ਰੂਪੀ ਰੱਸੀ ਚ ਆਪਦੇ ਆਪ ਨੂੰ ਬੁਲਾ ਲਓਗੇ। ਦਮੋਦਰ ਆਪ ਦਾ ਸੁਭਾਅ ਨਾਮ ਹੈ।
ਭਗਤ ਬਛਲ ਭੈ ਹਾਰੀ,
ਆ ਭਗਤਾਂ ਦੇ ਬਛਲ ਪਿਆਰੇ ਹੋ, ਜੰਮਣ ਵਰਦੇ ਭੈ ਨੂੰ ਹਾਰੀ ਹਰਨ ਵਾਲੇ ਹੋ, ਮੇਟਣ ਵਾਲੇ ਹੋ।
ਕਹਿਤ ਕਬੀਰ ਭੀਰ ਜਨ ਰੱਖ,
ਕਬੀਰ ਸਾਹਿਬ ਜੀ ਕਹਿੰਦੇ ਹੇ ਮਹਾਰਾਜ, ਤੇਰੇ ਗੁਣਾਂ ਦੀ ਪ੍ਰਾਪਤੀ ਦੀ ਧਾਰਨਾ ਤੋਂ ਕਹਿ ਰਹਾ ਸੱਚੇ ਪਾਤਸ਼ਾਹ, ਤੇਰੇ ਗੁਣਾਂ ਨੂੰ ਧਾਰਨ ਨੀ ਅਸੀਂ ਕੀਤਾ, ਤੇ ਆਪਦੇ ਜਨਾਂ ਦੀ ਭੀੜ ਵਿਚ ਸੰਗਤਾਂ ਦੀ ਇਕੱਤਰਤਾ, ਜਿੱਥੇ ਸੰਗਤਾਂ ਦਾ ਪਾਰਾਵਾਰ ਨੀ ਆਉਂਦਾ, ਇਹੋ ਜਿਹੇ ਇਕੱਠ ਵਿਚ ਸੰਗਤਾਂ ਦੇ ਵਿਚ ਰੱਖੋ ਸਾਨੂੰ, ਜਿਨ੍ਹਾਂ ਜਨਾਂ ਦੇ ਅੰਦਰ ਸੁਭ ਗੁਣਾਂ ਦੀ ਭੀੜ ਹੈ ਉਹਨਾਂ ਦੀ ਸੰਗਤ ਚ ਰੱਖਣਾ ਕਰੋ।
ਹਰ ਸੇਵਾ ਕਰੋ ਤੂੰ,
ਇਸ ਪ੍ਰਕਾਰ ਪਰਮੇਸ਼ਰ ਤੇਰੀ ਸੇਵਾ ਭਗਤੀ ਅਸੀਂ ਕਰ ਸਕਾਂਗੇ ਜੇ ਆਪਦੀ ਸੰਗਤ ਦੀ ਭੀੜ ਚ ਰੱਖੋਗੇ। ਕਹੋ ਨਾਨਕ ਤਿੰਨ ਜਨ ਨਿਰਦਲਿਆ, ਸਾਧ ਸੰਗਤ ਕੈ ਝੱਲੀ ਰੇ, ਜੋ ਸਾਧ ਸੰਗਤ ਰੂਪੀ ਝੱਲ ਚ ਰਹਿੰਦੇ ਉਹਨਾਂ ਨੇ ਨਾ ਵਿਕਾਰਾਂ ਨੂੰ ਰੋਕਿਆ ਹੈ, ਉਹ ਉਹਨਾਂ ਦੇ ਮਿਟੇ ਹੈ। ਇਉਂ ਆਪਦੀ ਮਹਾਰਾਜ ਭਗਤੀ ਕਰੀਏ, ਆਪਦੀ ਇਕੱਤਰਤਾ ਵਿਚ ਸੰਗਤਾਂ ਵਿਚ ਰੱਖੋ ਸਾਨੂੰ।